ਮਾਰੂ ਮਹੱਲਾ ਪਹਿਲਾ ਮੁੱਲ ਖਰੀਦੀ ਲਾਲਾ ਗੋਲਾ।
ਇਹ ਸਿੱਖੀ ਪਰਖਣ ਵਾਸਤੇ ਕਰਤਾਰਪੁਰ ਸਾਹਿਬ ਤੋਂ ਜਦੋਂ ਸਤਿਗੁਰੂ ਜੀ ਗਏ ਹੈ, ਉਸ ਵੇਲੇ ਇੱਕ ਸਿੱਖ ਦੇ ਘਰ ਜਾ ਕੇ ਆਪ ਜੀ ਨੇ ਡੇਰਾ ਕੀਤਾ। ਉਹ ਸਿੱਖ ਗਰੀਬ ਸੀ, ਉਹਨੂੰ ਕੁਝ ਆਪਦੇ ਘਰ ਦੀਆਂ ਚੀਜ਼ਾਂ ਵੇਚ ਕੇ ਮਹਾਰਾਜ ਵਾਸਤੇ ਰਸਤ ਬਸ ਲਿਆ ਕੇ ਭੋਜਨ ਤਿਆਰ ਕੀਤਾ। ਜਿਸ ਵਕਤ ਭੋਜਨ ਤਿਆਰ ਬੀਬੀ ਕਰ ਰਹੀ ਸੀ, ਉਸ ਵੇਲੇ ਅੰਦਰ ਉਹ ਕਿਸੇ ਕੰਮ ਨੂੰ ਗਈ ਤੇ ਉਹ ਲੜਕਾ ਛੋਟਾ ਜਿਹਾ ਸੀ ਇਸ ਦਾ, ਉਹ ਅੱਗ ਵਿਚ ਪੈ ਕੇ ਸੜ ਗਿਆ। ਜਿਸ ਵਕਤ ਵੇਖਿਆ ਬੀਬੀ ਨੇ, ਬੱਚਾ ਤਾਂ ਹੁਣ ਸੜ ਚੁੱਕਾ ਹੈ, ਜੇ ਮੈਂ ਰੌਲਾ ਪਾਇਆ ਗੁਰੂ ਸਾਹਿਬ ਜੀ ਭੁੱਖੇ ਘਰੋਂ ਚਲੇ ਜਾਣਗੇ, ਠੀਕ ਨਹੀਂ ਹੋਵੇਗਾ। ਉਸ ਵੇਲੇ ਬੀਬੀ ਨੇ ਆਪਣੇ ਚਾਦਰ ਵਿਚ ਲਪੇਟ ਕੇ ਉਹ ਬੱਚੇ ਨੂੰ ਪਲੰਘ ਦੇ ਉੱਤੇ ਪਾਇਆ ਹੀ ਮਰੇ ਹੋਏ ਨੂੰ, ਤੇ ਮਾਰੇ ਵਾਸਤੇ ਭੋਜਨ ਤਿਆਰ ਕੀਤਾ। ਸਿੱਖ ਕੋਲੇ ਵੀ ਗੱਲ ਨਹੀਂ ਕੀਤੀ। ਜਦੋਂ ਭੋਜਨ ਤਿਆਰ ਹੋ ਗਿਆ, ਸਿੱਖ ਨੇ ਮਹਾਰਾਜ ਨੂੰ ਕਿਹਾ, ਮਹਾਰਾਜ ਪ੍ਰਸਾਦ ਤਿਆਰ ਹੈ, ਆਪ ਚਲੋ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਇਹਨਾਂ ਦੇ ਚੌਂਕੇ ਆਲੀ ਥਾਂ ਆ ਕੇ ਬੈਠ ਗਏ। ਉਸ ਵਕਤ ਇਹ ਸਿੱਖ ਨੇ ਥਾਲ ਪਰੋਸ ਕੇ ਮਹਾਰਾਜ ਦੇ ਅੱਗੇ ਰੱਖਿਆ। ਮਹਾਰਾਜ ਕਹਿਣ ਲੱਗੇ, ਸਿੱਖਾ ਤੁਹਾਡਾ ਇੱਕ ਛੋਟਾ ਜਿਹਾ ਬੱਚਾ ਸੀ, ਉਹ ਕਿੱਥੇ? ਹੁਣ ਸਿੱਖਣੀ ਵੱਲ ਝਾਕਿਆ ਕਿ ਕਿੱਥੇ ਹੈ? ਉਹ ਕਹਿਣ ਲੱਗੀ, ਮਹਾਰਾਜ ਉਹ ਖੇਲ ਦਾ ਥੱਕ ਕੇ ਆ ਗਿਆ, ਸੁੱਤਾ ਪਿਆ, ਹੁਣ ਜਾਗਣਾ ਨਹੀਂ, ਮਹਾਰਾਜ ਪ੍ਰਸਾਦ ਆਪ ਛਕ ਲੋ। ਮਹਾਰਾਜ ਕਹਿੰਦੇ, ਨਹੀਂ ਅਸੀਂ ਤਾਂ ਨਹੀਂ ਪ੍ਰਸਾਦ ਛਕਣਾ, ਉਨ੍ਹਾਂ ਚਿਰ ਜਿੰਨਾ ਚਿਰ ਉਸ ਬੱਚੇ ਨੂੰ ਲਿਆਓ ਤੇ ਉਹਨੂੰ ਦੇਈਏ ਪ੍ਰਸ਼ਾਦ, ਤੇ ਫਿਰ ਛਕਾਂਗੇ। ਇਹ ਸੁਣ ਕੇ ਫਿਰ ਬੀਬੀ ਨੇ ਕਿਹਾ, ਮਹਾਰਾਜ ਤੁਹਾਡੀ ਹਾਕ ਨਾਲ ਉਹ ਜਾਗ ਸਕਦਾ। ਇਹ ਉਸ ਵੇਲੇ ਜਦੋਂ ਕਿਹਾ, ਹਜ਼ੂਰ ਨੇ ਕਿਹਾ, ਨਾਂ ਕੀ ਹੈ? ਕਿ ਜੀ ਉਹਦਾ ਲਾਲਾ ਨਾਮ ਹੈ। ਸਤਿਗੁਰੂ ਜੀ ਨੇ ਕਿਹਾ, ਹੇ ਲਾਲੇ ਆਓ ਭੋਜਨ ਛਕੀਏ। ਸਤਿਗੁਰੂ ਦੀ ਆਵਾਜ਼ ਸੀ ਅੰਮ੍ਰਿਤ ਸੀ ਸਾਧ ਸੰਗਤ ਜੀ, ਉਹ ਬੱਚੇ ਦੇ ਕੰਨਾਂ ਜਦੋਂ ਮਹਾਰਾਜ ਦੀ ਆਵਾਜ਼ ਪਈ, ਉਹ ਜਿਉਂਦਾ ਹੋ ਗਿਆ, ਮਰਿਆ ਹੋਇਆ, ਤੇ ਪਲੰਘ ਤੋਂ ਉਤਰ ਕੇ ਮਹਾਰਾਜ ਸਾਹਿਬ ਦੇ ਪਾਸ ਆ ਕੇ ਨਮਸਕਾਰ ਕਰਕੇ ਬੈਠ ਗਿਆ। ਸਤਿਗੁਰੂ ਜੀ ਨੇ ਆਪਣੇ ਹੱਥੋਂ ਪ੍ਰਸ਼ਾਦ ਦਿੱਤਾ, ਉਸ ਨੂੰ ਛਕਿਆ। ਉਸ ਵਕਤ ਸਾਧ ਸਿੰਘ ਜੀ ਉਹ ਬੱਚੇ ਦੇ ਵੀ ਕਪਾਟ ਖੁੱਲ ਗਏ, ਚੰਗਾ ਸਿਆਣਾ ਬਣ ਗਿਆ, ਤੇ ਗਰੀਬ ਨਵਾ ਅੰਤਰਜਾਮੀ ਉੱਥੇ ਹੀ ਉਹਨਾਂ ਦੇ ਘਰ ਹੀ ਬੈਠੇ ਰਹੇ ਪਰਖਣ ਵਾਸਤੇ। ਦੂਏ ਦਿਨ ਖਾਣ ਪਾਣ ਵਾਸਤੇ ਕੋਈ ਚੀਜ਼ ਨਹੀਂ ਸੀ। ਇੱਕ ਸ਼ਾਹੂਕਾਰ ਨੂੰ ਬੱਚੇ ਦੀ ਲੋੜ ਸੀ, ਉਹਦੇ ਪਾਸ ਬਾਲਕ ਨੂੰ ਵੇਚਣ ਵਾਸਤੇ ਚੱਲੇ। ਜਦੋਂ ਵੇਚਣ ਵਾਸਤੇ ਚੱਲੇ, ਗੁਰੂ ਸਾਹਿਬ ਜੀ ਨੇ ਉਸ ਬੱਚੇ ਨੂੰ ਇਹਨਾਂ ਮਾਤਾ ਪਿਤਾ ਦੇ ਪਾਸੋਂ ਹੱਥ ਪਕੜ ਕੇ ਕਿਹਾ ਕਿ ਹੇ ਕਾਕਾ, ਇਹ ਤੈਨੂੰ ਵੇਚਣ ਵਾਸਤੇ ਚੱਲੇ ਹਨ, ਤੂੰ ਉੱਥੇ ਕੀ ਕਰਿਆ ਕਰੇਗਾ? ਉਹ ਬੱਚੇ ਨੇ ਜਿਵੇਂ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਹੈ, ਉਹ ਸ਼ਬਦ ਵਿੱਚ ਨਿਰੂਪਣ ਕਰਦੇ ਹਨ।
ਮਾਰੂ ਮਹੱਲਾ ਪਹਿਲਾ ਮੁੱਲ ਖਰੀਦੀ ਲਾਲਾ ਗੋਲਾ।
ਇਹ ਅੰਤਰਜਾਮੀ, ਮੈਂ ਇਸ ਤਰ੍ਹਾਂ ਆਪਦੀ ਸੇਵਾ ਵਾਸਤੇ ਉਹ ਸ਼ਾਹੂਕਾਰ ਦੇ ਕੋਲੇ ਮੈਂ ਮੁੱਲ ਖਰੀਦਿਆ ਜਾਵਾਂਗਾ, ਅਤੇ ਲਾਲਾ ਗੋਲਾ ਆਪਦੇ ਦਾਸਾਂ ਦਾ ਦਾਸ ਹੈ। ਲਾਲਾ ਵੀ ਦਾਸ ਦਾ ਨਾਮ ਹੈ, ਗੋਲਾ ਨਾਮ ਵੀ ਦਾਸ ਦਾ ਨਾਮ ਹੈ, ਆਪਦੇ ਮਹਾਰਾਜ ਦਾਸਾਂ ਦਾ ਦਾਸ ਹਾਂ ਮੈਂ।
ਮੇਰਾ ਨਾਂ ਉਸ ਭਾਗਾ,
ਮੇਰਾ ਨਾਂ ਮਹਾਰਾਜ ਆਪਦੀ ਟਹਿਲ ਜੇ ਮੈਂ ਵਿਕ ਜਾਵਾਂਗਾ, ਇਹ ਸ੍ਰੇਸ਼ਟ ਭਾਗਾਂ ਵਾਲਾ ਮੇਰਾ ਨਾਮ ਸੱਚੇ ਪਾਤਸ਼ਾਹ ਹੋ ਜਾਏਗਾ।
ਗੁਰ ਕੀ ਬਚਨੀ ਹਾਟ ਦੁਕਾਨ,
ਜੇ ਸਤਿਗੁਰੂ ਆਪਦੇ ਬਚਨਾਂ ਪਿੱਛੇ ਜੇ ਮੈਂ ਸ਼ਾਹੂਕਾਰ ਦੀ ਹੱਟ ਦੀ ਦੁਕਾਨ ਚ ਵਿਕ ਜਾਵਾਂਗਾ,
ਜਿਸ ਲਾਇਆ ਤੇ ਤੁਲਾ,
ਜਿਸ ਪਾਸੇ ਮਹਾਰਾਜ ਮੈਨੂੰ ਲਾਇਆ ਕਰੇਗਾ, ਉਸ ਪਾਸੇ ਮਾਰਾ ਮੈਂ ਟਹਿਲ ਚ ਲੱਗਿਆ ਕਰਾਂਗਾ।
ਤੇਰੇ ਲਾਲੇ ਕਿਆ ਚਤੁਰਾਈ,
ਸਤਿਗੁਰੂ ਜਦੋਂ ਆਪਦੇ ਗੋਲੇ ਹੀ ਬਣ ਗਏ, ਦਾਸ ਹੀ ਬਣ ਗਏ ਅਸੀਂ, ਸਾਡੀ ਚਤੁਰਾਈ ਕਿਹੜੀ ਹੈ? ਕੋਈ ਚਤੁਰਾਈ ਨਹੀਂ ਸਾਡੀ ਹੈ।
ਸਾਹਿਬ ਕਾ ਹੁਕਮ ਨਾ ਕਰਨਾ
ਜਾਏ, ਸਤਿਗੁਰੂ ਸਾਹਿਬ ਜੀ ਆਪਦਾ ਜਿਹੜਾ ਹੁਕਮ ਹੈ ਉਹ ਅਸੀਂ ਮੰਨਾਂਗੇ, ਭਗਤੀ ਕਰਾਂਗੇ, ਨਾ ਨਹੀਂ ਕੀਤੀ ਜਾ ਸਕਦੀ। ਉਹ ਸਹਿਬ ਮਾਲਕ ਦਾ ਹੁਕਮ ਚ ਨਾ ਨਹੀਂ ਕਰਾਂਗੇ, ਸਾਥੋਂ ਆਪਦਾ ਹੁਕਮ ਪੂਰਾ ਮੰਨਣ ਨਹੀਂ ਕੀਤਾ ਜਾਂਦਾ ਜੀ।
ਰਹਾਉ ਮਾਂ ਲਾਲੀ ਪਿਓ ਲਾਲਾ ਮੇਰਾ,
ਇਹ ਮਹਾਰਾਜ ਮੇਰੀ ਮਾਤਾ ਇਹ ਵੀ ਦਾਸੀ ਹੈ ਆਪਦੀ, ਸਤਿਗੁਰੂ ਨਾਨਕ ਦੇਵ ਜੀ। ਮੇਰਾ ਪਿਤਾ ਜਿਹੜਾ ਸਿੱਖ ਹੈ ਇਹ ਵੀ ਆਪਦਾ ਸੇਵਕ ਹੈ।
ਹਉ ਲਾਲੇ ਕਾ ਜਾਇਆ,
ਇਹ ਸੱਚੇ ਪਾਤਸ਼ਾਹ ਮੈਂ ਲਾਲੇ ਤੁਹਾਡੇ ਸੇਵਕਾਂ ਦਾ ਜਾਇਆ ਪੈਦਾ ਕੀਤਾ ਪੁੱਤਰ ਹਾਂ।
ਲਾਲੀ ਨਾਚੈ ਲਾਲਾ ਗਾਵੈ,
ਮੇਰੀ ਲਾਲੀ ਵੀ ਮਾਤਾ ਵੀ ਨਿਰਨਾ ਪਰਮੇਸ਼ਰ ਦਾ ਕਰਨ ਨੂੰ ਨਿਰਤਕਾਰੀ ਕਰਦੀ ਹੈ।
ਲਾਲਾ ਗਾਵੈ,
ਅਤੇ ਮੇਰਾ ਪਿਤਾ ਵੀ ਆਪਦੇ ਕੀਰਤਨ ਨੂੰ ਗਾਉਂਦਾ ਹੈ।
ਭਗਤ ਕਰੋ ਤੇਰੀ ਰਾਇ,
ਰਾਜਾ ਰੂਪ ਗੁਰੂ ਨਾਨਕ ਦੇਵ ਜੀ ਆਪਦੀ ਭਗਤੀ ਇਸ ਪ੍ਰਕਾਰ ਕਰਦੇ ਹਾਂ।
ਇਹ ਤਾਂ ਪਾਣੀ ਆਣੀ,
ਜਿੱਥੇ ਮਾਰਾ ਮੈਨੂੰ ਵੇਚ ਆਉਣਗੇ, ਉਹ ਸ਼ਾਹੂਕਾਰ ਦੇ ਅੱਗੇ ਮੈਂ ਹੱਥ ਜੋੜ ਕੇ ਉਹ ਖੜਾ ਰਿਹਾ ਕਰਾਂਗਾ ਤੇ ਬੇਨਤੀ ਕਰਾਂਗਾ, ਹੇ ਮੇਰੇ ਮੀਰਾ ਪਾਤਸ਼ਾਹ ਸ਼ਾਹੂਕਾਰ, ਜੇ ਤੁਸੀਂ ਪਾਣੀ ਪੀਣਾ ਤਾਂ ਮੈਂ ਲੈ ਕੇ
ਆਵਾਂ,
ਆਪ ਨੂੰ ਭੋਜਨ ਛਕਣਾ ਤਾਂ ਮੈਂ ਚੱਕੀ ਤੇ ਪੀਣ ਵਾਸਤੇ ਜਾਵਾਂ, ਪੀ ਕੇ ਲਿਆ ਕੇ ਪਕਾ ਕੇ ਖਵਾਵਾਂ ਆਪ ਨੂੰ ਭੋਜਨ।
ਪੱਖਾ ਫੇਰੀ ਪੈਰ ਮਲੂ,
ਅਤੇ ਗਰਮੀ ਦੀ ਰੁੱਤ ਚ ਪੱਖਾ ਫੇਰਦਾ ਰਿਹਾ ਕਰਾਂਗਾ ਜੀ, ਜਦੋਂ ਸ਼ਾਹੂਕਾਰ ਨੂੰ ਚਰਨ ਚਾਪੀ ਦੀ ਲੋੜ ਪਿਆ ਕਰੂ ਉਦੋਂ ਪੈਰ ਉਹਦੇ ਮਲਾਇਆ ਕਰਾਂਗਾ, ਚਰਨ ਚਾਪੀ ਕਰਿਆ ਕਰਾਂਗਾ।
ਜਪਤ ਰਹਾ ਤੇਰਾ ਨਾਮ, ਫਿਰ
ਸਤਿਗੁਰੂ ਨਾਨਕ ਦੇਵ ਜੀ ਉਹ ਟਹਿਲ ਕਰਦਾ ਹੋਇਆ ਮੈਂ ਗੋਲਾ ਬਣ ਕੇ ਨਾਮ ਆਪਦਾ ਹੀ ਜਪਦਾ ਰਹਾਂਗੇ, ਧੰਨ ਸਤਿਗੁਰੂ ਨਾਨਕ ਦੇਵ, ਆਪਦਾ ਨਾਮ ਹੀ ਜਪਾਂਗੇ, ਧੰਨ ਗੁਰੂ ਨਾਨਕ ਦੇਵ ਨਿਰੰਕਾਰ ਜੀ।
ਲੂਣ ਹਰਾਮੀ ਨਾਨਕ ਲਾਲਾ,
ਇਹ ਸੱਚੇ ਪਾਤਸ਼ਾਹ ਅਸੀਂ ਨਿਮਕ ਹਰਾਮੀ ਹਾਂ, ਤੁਹਾਡੇ ਦਿੱਤੇ ਹੋਏ ਪਦਾਰਥ ਖਾ ਕੇ ਭਜਨ ਨੀ ਤੁਹਾਡਾ ਕਰਦੇ, ਇਹ ਆਪਦੇ ਲਾਲੇ ਦਾਸ ਹਾਂ।
ਬਖਸ਼ ਹੈ ਤੁਧ ਵਡਿਆਈ,
ਜੇ ਸਤਿਗੁਰੂ ਨਾਨਕ ਦੇਵ ਜੀ ਆਪ ਬਖਸ਼ ਲਓ ਤਾਂ ਤੁਹਾਡੀ ਵਡਿਆਈ ਹੈ ਇਹ।
ਆਦਿ ਜੁਗਾਦ ਦਇਆ ਪਤ ਦਾਤਾ,
ਆਦਿ ਜੁਗਾਦ ਸਦਾ ਸਦਾ ਦਇਆ ਆਦਿਕ ਗੁਣਾਂ ਦਾ ਪਤੀ ਹੈ ਤੇ ਸਾਰੀਆਂ ਦਾਤਾਂ ਨੂੰ ਦੇਣ ਵਾਲਾ ਹੈ।
ਤੁਧ ਬਿਨ ਮੁਕਤ ਨਾ ਪਾਈ,
ਆਪ ਤੋਂ ਬਿਨਾ ਮਾਰਾ ਮੁਕਤੀ ਤਾਂ ਕਿਸੇ ਨੂੰ ਨੀ ਪਾਈ, ਚੌਹਾਂ ਜੁਗੇ ਦੇ ਜੀ ਭਰਦੇ ਫਿਰਦੇ ਹੈ, ਤੁਸੀਂ ਚੌਂ ਜੁਗਾਂ ਕਾ ਹੁਣ ਨਿਵੇੜਾ ਕਰਨ ਵਾਸਤੇ ਅਵਤਾਰ ਧਾਰਿਆ ਹੈ, ਕਿਰਪਾ ਕਰੋ ਸੱਚੇ ਪਾਤਸ਼ਾਹ ਸਾਡੀ ਕਲਿਆਣ ਕਰੋ, 84 ਲੱਖ ਜੂਨ ਚ ਭਰਮ ਦੇ ਆਏ ਹਾਂ, ਫਿਰਦ ਫਿਰਦ ਬਹੁਤੇ ਯੁਗ ਹਾਰਿਓ ਮਾਨਸ ਦੇ ਲਈ, ਕਿਰਪਾ ਕਰੋ ਆਪ ਬਿਨਾਂ ਕਿਸੇ ਨੇ ਮੁਕਤੀ ਨੀ ਪਾਈ ਹੈ, ਆਪ ਸਾਨੂੰ ਮੁਕਤ ਕਰੋ। ਸੁਣ ਕੇ ਗੁਰੂ ਸਾਹਿਬ ਰਾਗ ਵਿਚ ਆ ਕੇ ਇਸ ਸ਼ਬਦ ਨੂੰ ਉਚਾਰਦੇ ਹਨ।
ਮੁੱਲ ਖਰੀਦੀ ਲਾਲਾ ਗੁਲਾ,
ਹੇ ਅਕਾਲ ਪੁਰਖ ਵਾਹਿਗੁਰੂ ਤੇਰੇ ਲਾਲੇ ਦਾਸ ਹਾਂ, ਅਤੇ ਗੋਲਿਆਂ ਦੇ ਗੋਲੇ ਸੇਵਕਾਂ ਮਨ ਬਾਣੀ ਸਰੀਰ ਕਰਕੇ ਛੱਛਾ ਛੋਰੇ ਦਾਸ ਤੁਮਾਰੇ ਦਾਸ ਦਾਸਨ ਕੇ ਪਾਣੀ ਹਾਰੇ ਹਾਂ।
ਮੇਰਾ ਨਾਂ ਉਸ ਭਾਗਾ,
ਆਪਦੀ ਕਿਰਪਾ ਕਰਕੇ ਮਹਾਰਾਜ ਸਾਡਾ ਨਾਮ ਸ੍ਰੇਸ਼ਟ ਭਾਗਾਂ ਵਾਲੇ ਬਣ ਗਿਆ ਹੈ।
ਗੁਰ ਕੀ ਬਚਨੀ ਹਾਟ ਬਿਕਾਨਾ,
ਇਹ ਗੁਰੂ ਅਕਾਲ ਪੁਰਖ ਆਪਦੇ ਬਚਨਾਂ ਨੂੰ ਮੰਨਦਿਆਂ ਹੋਇਆ ਸਾਧ ਸੰਗਤ ਰੂਪੀ ਹੱਟ ਵਿਚ ਆਪਣੇ ਆਪ ਨੂੰ ਬਕਾਉਣਾ ਕੀਤਾ ਹੈ। ਜਿਸ ਪਾਸੇ ਮਹਾਰਾਜ ਸਾਨੂੰ ਸਤਸੰਗਤ ਦੁਆਰਾ ਆਪ ਨੇ ਲਾਇਆ ਹੈ ਉਸ ਪਾਸੇ ਆਪਦੇ ਅੰਮ੍ਰਿਤ ਨਾਮ ਦੇ ਸਿਮਰਨ ਭਜਨ ਚ ਲੱਗੇ ਹਾਂ।
ਤੇਰੇ ਲਾਲੇ ਕਿਆ ਚਤੁਰਾ,
ਜਦੋਂ ਮਹਾਰਾਜ ਤੇਰੇ ਗੋਲੇ ਹੀ ਬਣ ਗਏ ਅਕਾਲ ਪੁਰਖ ਵਾਹਿਗੁਰੂ, ਹੁਣ ਸਾਡੀ ਆਪਦੇ ਅੱਗੇ ਚਤਰਾਈ ਕੀ ਚੱਲ ਸਕਦੀ ਹੈ, ਹੁਕਮੀ ਬੰਦੇ ਹਾਂ, ਬੈ ਖਰੀਦ ਹਾਂ ਦਾਸਰੋ ਤੇਰਾ, ਤੂੰ ਭਾਰੋ ਠਾਕੁਰ ਗੁਣੀ ਗਹਿਰਾ,
ਸਾਹਿਬ ਕਾ ਹੁਕਮ ਨਾ ਕਰਨਾ,
ਇਹ ਸਾਹਿਬ ਮਾਲਕ ਅਕਾਲ ਪੁਰਖ ਆਪ ਦਾ ਜਿਹੜਾ ਹੁਕਮ ਹੈ ਇਹਦੇ ਵੱਲੋਂ ਨਾ ਨਹੀਂ ਕੀਤਾ ਜਾ ਸਕਦਾ ਕਿ ਅਸੀਂ ਨਹੀਂ ਕਰਦੇ, ਹੁਕਮ ਮੰਨਣਾ ਹੀ ਪੈਂਦਾ ਹੈ, ਪੂਰਾ ਹੁਕਮ ਨਹੀਂ ਮਾਰਾ ਆਪਦਾ ਸਾਡੇ ਪਾਸੋਂ ਕੀਤਾ ਜਾਂਦਾ ਮੰਨਿਆ ਜਾਂਦਾ, ਆਪ ਹੀ ਮਨਾਓ।
ਮਾਂ ਲਾਲੀ ਪਿਓ ਲਾਲਾ ਮੇਰਾ,
ਮੇਰੀ ਮਾਤਾ ਤ੍ਰਿਪਤਾ ਜੀ ਵੀ ਮਹਾਰਾਜ ਅਕਾਲ ਪੁਰਖ ਆਪ ਦੀ ਦਾਸੀ ਹੈ, ਭਗਤੀ ਕੀਤੀ ਤਾਂ ਹੀ ਸਾਨੂੰ ਤੁਸੀਂ ਭੇਜਿਆ ਹੈ, ਸੁਣੀ ਪੁਕਾਰ ਉਤਾਰ ਪ੍ਰਭ ਗੁਰੂ ਨਾਨਕ ਜਗਮਾਹ ਪਠਾਇਆ, ਬਾਬੇ ਕਾਲੂ ਜੀ ਨੇ ਵੀ ਤਪੱਸਿਆ ਕੀਤੀ ਕਈ ਜਨਮਾਂ ਵਿਚ, ਫਿਰ ਅੰਤਰਜਾਮੀ ਨੇ ਕਿਹਾ ਤੂੰ ਇਸੇ ਵੇਲੇ ਦਰਸ਼ਨ ਕਰ ਲੈ ਸਰਗੁਣ ਸਰੂਪ ਦੇ, ਇਹਨੇ ਕਿਹਾ ਨਹੀਂ ਮਹਾਰਾਜ ਮੇਰੇ ਘਰ ਚ ਪੁੱਤ ਰੂਪ ਹੋ ਕੇ ਪ੍ਰਗਟ ਹੋਵੋ, ਮਹਾਰਾਜ ਨੇ ਕਿਹਾ ਅਸੀਂ ਮੋਹ ਦੀ ਕਨਾਤ ਤਾਣਾਂਗੇ ਸਮਝ ਨਹੀਂ ਸਕੇਗਾ, ਚੰਗਾ ਭਾਵੇਂ ਮਾਰਾ ਮੋਹ ਦੀ ਕਨਾਤ ਤਾਣੋ ਪਰ ਮੇਰੇ ਕਰਜ ਪੁੱਤਰ ਰੂਪ ਹੋ ਕੇ ਪ੍ਰਗਟ ਹੋਵੋ। ਇਹ ਬਾਬੇ ਕਾਲੂ ਦੇ ਤਪ ਦੇ ਵਿਚ ਸਾਧ ਸੰਗਤ ਜੀ ਬਚਨ ਆਉਂਦੇ ਹੈ, ਉਸ ਵੇਲੇ ਮਹਾਰਾਜ ਕਿਹਾ ਚੰਗਾ ਅੰਤ ਵੇਲੇ ਤੇਰੀ ਕਲਿਆਣ ਤਾਂ ਕਰ ਦਿਆਂਗੇ। ਇਸ ਪ੍ਰਕਾਰ ਮੋਹ ਦੀ ਕਨਾਤ ਮਹਾਰਾਜ ਤਾਂ ਹੀ ਰੱਖੀ ਸੀ ਪਹਿਲਾਂ ਤੋਂ ਹੀ, ਇਸ ਪ੍ਰਕਾਰ ਕਹਿੰਦੇ ਹਨ
ਪਿਓ ਲਾਲਾ ਮੇਰਾ,
ਸਾਡਾ ਪਿਤਾ ਬਾਬਾ ਕਲਿਆਣ ਚੰਦ ਕਾਲੂ ਜੀ ਵੀ ਆਪਦੇ ਸੇਵਕਾਂ ਨੇ, ਪਰਮੇਸ਼ਰ
ਲਾਲੇ ਕਾ ਜਾਇਆ,
ਅਸੀਂ ਮਹਾਰਾਜ ਤੇਰੇ ਸੇਵਕਾਂ ਦੇ ਜਾਏ ਪੈਦਾ ਕੀਤੇ ਸਪੁੱਤਰ ਹਾਂ।
ਲਾਲੀ ਨਾਚੈ ਲਾਲਾ ਗਾ,
ਸਾਡੀ ਮਾਤਾ ਤ੍ਰਿਪਤਾ ਜੀ ਤੇਰਾ ਨਿਰਣਾ ਕਰਨ ਰੂਪ ਨਿਰਤਕਾਰੀ ਕਰਦੀ ਹੈ।
ਲਾਲਾ ਗਾ,
ਲਾਲਾ ਪਿਤਾ ਜਿਹੜਾ ਹੈ ਜਦੋਂ ਮਹਾਰਾਜ ਜੀ ਨੇ ਸਬਦ ਸਲੋਕੀ ਗੀਤਾ ਸੁਣਾਈ ਸੀ, ਲੱਗ ਗਿਆ ਜਸ ਗਾਉਣ ਇੱਕ ਰਸ ਇਉਂ ਗਾਉਂਦਾ ਹੈ,
ਭਗਤ ਕਰੋ ਤੇਰੀ ਰਾਜ,
ਇਹ ਰਾਜਾ ਰੂਪ ਪਰਮੇਸ਼ਰ ਆਪ ਦੀ ਭਗਤੀ ਕਰਦੇ ਆ। ਇਸੇ ਪ੍ਰਕਾਰ
ਮਾਂ ਲਾਲੀ ਪਿਓ ਲਾਲਾ ਮੇਰਾ,
ਜਿਹੜੀ ਮਹਾਰਾਜ ਆਤਮ ਵਿਸ਼ੈਣੀ ਬੁੱਧ ਹੈ, ਆਤਮ ਗਿਆਨ ਦੇ ਵਿਸ਼ਿਸ਼ਟ ਸਹਿਤ ਜਿਹੜੀ ਬੁੱਧ ਹੈ, ਇਹ ਲਾਲੀ ਹੈ, ਮਾਤਾ ਹੈ, ਦਾਸੀ ਹੈ ਆਪ ਕੀ, ਤੇ ਸੰਤੋਖ ਵਿਸ਼ਿਸ਼ਟ ਜਿਹੜਾ ਆਪਣੇ ਚਿੱਤ ਹੈ ਜਾਂ ਮਨ ਹੈ, ਇਹ ਮਾਰਾ ਪਿਤਾ ਹੈ।
ਹਉ ਲਾਲੇ ਕਾ ਜਾਇਆ,
ਇਸ ਪ੍ਰਕਾਰ ਸੱਚੇ ਪਾਤਸ਼ਾਹ ਅਸੀਂ ਲਾਲੇ ਖਿਮਾ ਰੂਪੀ ਮਾਤਾ ਦੇ ਤੇ ਸੰਤੋਖ ਰੂਪੀ ਵਿਸ਼ਿਸ਼ਟ ਪਿਤਾ ਮਨ ਦੇ ਜਾਇਆ ਪੈਦਾ ਕੀਤਾ ਬ੍ਰਹਮ ਗਿਆਨ ਰੂਪ ਪੁੱਤਰ ਹਾਂ।
ਲਾਲੀ ਨਾਚੈ ਲਾਲਾ ਗਾਵੈ,
ਲਾਲੀ ਸੁੱਧ ਬੁੱਧ ਜਿਹੜੀ ਹੈ ਆਤਮ ਵਿਸ਼ੈਣੀ ਹੋ ਕੇ ਉਹ ਸੱਚੇ ਪਾਤਸ਼ਾਹ ਆਪਦਾ ਨਾਚੇ ਨਿਰਣਾ ਕਰਦੀ ਹੈ।
ਲਾਲਾ ਗਾਵੈ
ਸੰਤੋਖ ਵਸਿਸ਼ਟ ਹੋ ਕੇ ਜਿਹੜਾ ਮਾਨਵ ਹੈ ਪਿਤਾ ਗੁਰਮਨੁਆ ਮਨਸਾ ਮੁਰ ਮਾਈ ਜਿਨ ਮੋਕੋ ਸਭ ਕਿਰਿਆ ਪੜਾਈ ਇਹ ਗਾਉਂਦਾ ਹੈ ਆਪਦੇ ਜਸ ਨੂੰ।
ਭਗਤ ਕਰੋ ਤੇਰੀ
ਰਾਏ ਰਾਜਾ ਪ੍ਰਕਾਸ਼ ਰੂਪ ਬ੍ਰਹਮ ਆਪ ਦੀ ਭਗਤੀ ਇਸ ਪ੍ਰਕਾਰ ਕਰਦੇ ਹਾਂ।
ਇਹ ਤਾਂ ਪਾਣੀ ਆਣੀ ਮੀਰਾ,
ਇਹ ਮਹਾਰਾਜ ਸਾਡੇ ਪਾਣੀ ਪ੍ਰੇਮ ਰੂਪੀ ਜਲ ਨੂੰ ਜੇ ਤੁਸੀਂ ਪੀਓ ਧਾਰਨ ਕਰੋ ਤਾਂ ਅਸੀਂ ਪ੍ਰੇਮ ਆਪਣੇ ਰੋਮ ਰੋਮ ਚ ਗੁਰਮੁਖਾਂ ਜਿਹੜਾ ਧਿਆਉਣਾ ਹੈ ਰੋਮ ਨੂੰ ਜਾ ਆਪਦੇ ਧਿਆਨ ਚ ਜੁੜਨਾ ਹੈ ਇਸ ਪ੍ਰਕਾਰ ਪ੍ਰੇਮ ਰੂਪੀ ਪਾਣੀ ਲਿਆਉਣਾ ਕਰੀਏ ਸਤਿਗੁਰਾਂ ਦੀ ਸੰਗਤ ਵਿਚੋਂ। ਹੇ ਮੀਰਾ ਪਾਤਸ਼ਾਹ ਅਕਾਲ ਪੁਰਖ
ਖਾਏ ਤਾਂ ਪੀਸਣ ਜਾ,
ਜੇ ਮਹਾਰਾਜ ਸਾਨੂੰ ਦਿੱਤੇ ਹੋਏ ਭੋਜਨ ਨੂੰ ਆਪ ਪ੍ਰਸੰਨ ਹੋ ਕੇ ਖਾਓ ਤਾਂ ਸਰਵਣ ਗਿਆਨ ਮੰਨਣ ਗਿਆਨ ਅਧਿਆਸਨ ਰੂਪੇ ਭੋਜਨ ਸੱਚੇ ਪਾਤਸ਼ਾਹ ਸੰਸਾ ਪ੍ਰਮਾਣਗਤ ਨਾਸ ਕਰਨਾ ਜਿਹੜਾ ਇਹ ਪੀਣਾ ਹੈ, ਪਰਮੇਗਤ ਸੰਸਾ ਜਿਹੜਾ ਨਾਸ ਕਰਨਾ ਇਹ ਵੀ ਪੀਣਾ ਹੈ, ਵਪਰਜੇ ਬੁੱਧ ਨਾਸ ਕਰਨਾ ਵੀ ਪੀਣਾ ਹੈ, ਇਹ ਮਹਾਰਾਜ ਸਰਵਣ ਮੰਨਣ ਅਧਿਆਸਨ ਰੂਪ ਇਹ ਪੀਣਾ ਕਰੀਏ ਸੱਚੇ ਪਾਤਸ਼ਾਹ ਬ੍ਰਹਮ ਗਿਆਨ ਰੂਪੀ ਭੋਜਨ ਪਕਾਉਣ ਵਾਸਤੇ। ਜੇ ਆਪ ਸਾਡਾ ਅੰਗੀਕਾਰ ਕਰੋ ਇਹ ਭੋਜਨ ਅਸੀਂ ਪ੍ਰੇਮ ਦਾ ਤਿਆਰ ਕਰੀਏ ਤ੍ਰਿਪਤ ਪਈ ਹਰ ਭੋਜਨ ਖਾਇਆ ਮੰਤਰ ਰਸਨਾ ਨਾਮ ਧਿਆਇਆ।
ਪੱਖਾ ਫੇਰੀ ਪੈਰ ਮਲੋਵਾ,
ਪੱਖਾ ਜਿਹੜਾ ਸੰਸਾਰ ਵੱਲੋਂ ਪੱਖ ਫੇਰ ਕੇ ਆਪਦੇ ਵੱਲ ਚਿੱਤ ਦੀ ਬਿਰਤੀ ਫੇਰ ਲੈਣੀ ਹੈ ਪੱਖਾ ਫੇਰ ਨਾ ਕਰੀਏ। ਪੈਰ ਮਲੋਵਾ ਆਪਦੇ ਚਰਨਾਂ ਜਿਹੜਾ ਚਿੱਤ ਨੂੰ ਧਿਆਨ ਚ ਮਿਲਾਉਣਾ ਹੈ ਇਹ ਚਰਨ ਨੂੰ ਪਲੋਟ ਨਾ ਕਰੀਏ ਚਰਨ ਚਾਪੀ ਕਰੀਏ ਅਧਿਸ਼ਠਾਨ ਸਰੂਪ।
ਜਪਤ ਰਹਾਂ ਤੇਰਾ ਨਾਮ,
ਆਪਦਾ ਅੰਮ੍ਰਿਤ ਨਾਮ ਸੱਚੇ ਪਾਤਸ਼ਾਹ ਜਪਦੇ ਰਹੀਏ ਅਸੀਂ ਕਿਰਪਾ ਕਰੋ ਸਾਡੇ ਉੱਤੇ।
ਲੂਣ ਹਰਾਮੀ ਨਾਨਕ ਲਾਲਾ,
ਇਹ ਅੰਤਜਾਮੀ ਨਿਮਕ ਹਰਾਮੀ ਹਾਂ ਅਸੀਂ ਤੇਰੇ ਦਿੱਤੇ ਹੋਏ ਪਦਾਰਥ ਖਾ ਕੇ ਫੇਰ ਹਰਾਮ ਕਰਦੇ ਤੇਰਾ ਭਜਨ ਨਹੀਂ ਕਰਦੇ ਤੇਰਾ ਉਪਕਾਰ ਨਹੀਂ ਸਮਝਦੇ ਇਹ ਜੇ ਤੇਰੇ ਲਾਲੇ ਦਾਸ ਹਾਂ। ਇਉਂ ਗੁਰੂ ਸਾਹਿਬ ਆਪਾਂ ਨੂੰ ਜਾਂਚ ਦੱਸਦੇ ਆ ਕਿ ਕਹੋ ਮਹਾਰਾਜ ਅੱਗੇ
ਬਖਸ਼ ਤੁਦ ਵਡਿਆ,
ਜੇ ਬਖਸ਼ ਲਓ ਮਹਾਰਾਜ ਆਪ ਦੀ ਵਡਿਆਈ ਇਸ ਗੱਲ ਚ।
ਆਦਿ ਜੁਗਾਦ ਦਇਆ ਪਤ ਦਾਤਾ,
ਆਦਿ ਜੁਗਾਦ ਸਦਾ ਸਦਾ ਰਹਿਣ ਵਾਲੇ ਸਤਯੁਗ ਦੇ ਆਦਿ ਵਿਚ ਵੀ ਤ੍ਰੇਤਾ ਦੁਆਪਰ ਕਲਯੁਗ ਆਦਿਕਾਂ ਦੇ ਵਿਚ ਵੀ ਨਿਵਾਸ ਕਰਨ ਵਾਲੇ ਹੇ ਦਇਆ ਦੇ ਗੁਣਾਂ ਦੇ ਦੇਣ ਵਾਲੇ ਹੇ ਸਰਬ ਕੇ ਪਤੀ ਹੇ ਬ੍ਰਹਮ ਗਿਆਨ ਦੇ ਦਾਤਾ ਜੀ,
ਮੁਕਤ ਨਾ ਪਾਈ
ਆਪਦੀ ਪ੍ਰਾਪਤੀ ਬਿਨਾਂ ਕਿਸੇ ਨੇ ਵੀ ਮੁਕਤੀ ਨਹੀਂ ਪਾਈ, ਜੋ ਵੀ ਮੁਕਤ ਹੋਇਆ ਆਪਦੀ ਸ਼ਰਨ ਪੈ ਕੇ ਆਪਦੀ ਕਿਰਪਾ ਕਰਕੇ ਕਲਿਆਣ ਨੂੰ ਪ੍ਰਾਪਤ ਹੋਇਆ ਹੈ।
ਮਾਰੂ ਮਹੱਲਾ ਪਹਿਲਾ, ਕੋਈ ਆਖੇ ਭੂਤ ਨਾ,
ਸਤਿਗੁਰ ਨਾਨਕ ਦੇਵ ਜੀ ਇੱਥੇ ਸੁਲਤਾਨਪੁਰ ਸਾਹਿਬ ਵਿੱਚ ਜਦੋਂ ਮੋਦੀ ਖਾਨਾ ਛੱਡ ਦਿੱਤਾ ਹੈ ਉਦੋਂ ਮਹਾਰਾਜ ਸੰਤ ਘਾਟ ਵਾ ਜਿਹੜਾ ਥਾਂ ਹੈ ਇੱਥੇ ਮਸਾਣ ਸਨ, ਇੱਥੇ ਗੁਰੂ ਮਹਾਰਾਜ ਸਾਹਿਬ ਜੀ ਬੇਅੰਤੀ ਚਰਨ ਨਾਲ ਸ਼ੋ ਸ਼ੋ ਕੇ ਸਤਸੰਗ ਜੀ ਮਸਾਣ ਜਿਹੜੇ ਸੀ ਉਹ ਮੁਕਤ ਹੋ ਗਏ, ਕਬਰਾਂ ਸਿਵੇ ਆਰਕਾਂ ਨੂੰ ਸਾਰਿਆਂ ਨੂੰ ਲੰਘਦੇ ਮਹਾਰਾਜ ਸਾਹਿਬ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਇੱਥੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਾ ਕੇ ਨਿਵਾਸ ਕੀਤਾ। ਇੱਥੇ ਜਦੋਂ ਬੈਠੇ ਸਨ ਉਸ ਵੇਲੇ ਮੂਲ ਚੰਦ ਨੇ ਫਰਿਆਦ ਕੀਤੀ ਕਿ ਮਹਾਰਾਜ ਨਵਾਬ ਦੇ ਪਾਸ ਕਿ ਜਿਹੜਾ ਮਹਾਰਾਜ ਸਾਹਿਬ ਦਾ ਮੋਦੀ ਖਾਨੇ ਵਿੱਚੋਂ ਹਿਸਾਬ ਕਿਤਾਬ ਨਾਲ ਵਾਧਾ ਹੋਇਆ ਉਹ ਨਿਕਲਿਆ ਉਸ ਬਾਬੇ ਸ੍ਰੀ ਚੰਦ ਨੂੰ ਦਿੱਤਾ ਜਾਵੇ, ਲਖਮੀ ਦਾਸ ਉਹਨਾਂ ਦੇ ਸਾਹਿਬਜ਼ਾਦੇ ਹੈ। ਨਵਾਬ ਨੇ ਪੁੱਛਿਆ ਮਹਾਰਾਜ ਕਿ ਜਾਓ ਫਿਰ ਮਹਾਰਾਜ ਸਾਹਿਬ ਨੂੰ ਦਰਿਆਫਤ ਕਰੋ, ਉਹ ਕਹਿੰਦੇ ਉਹਨਾਂ ਤੋਂ ਕੀ ਦਰਿਆਫਤ ਕਰਨੀ ਉਹਨੂੰ ਖਾਲੇ ਭੂਤ ਚਿੰਬੜਿਆ ਹੋਇਆ। ਇਹ ਗੱਲ ਸੁਣ ਕੇ ਇੱਕ ਇੱਥੇ ਮੁੱਲਾਂ ਦੇ ਤਾਈਂ ਕਾਜ਼ੀ ਦੇ ਤਾਈਂ ਨਵਾਬ ਨੇ ਭੇਜਿਆ ਕਿ ਜਾ ਜੇ ਸੁਰਤ ਸਿਰ ਹੋਣਗੇ ਤਾਂ ਗੱਲਬਾਤ ਕਰਨਗੇ। ਉਸ ਵੇਲੇ ਮਹਾਰਾਜ ਸਾਹਿਬ ਦੀ ਪਰਖ ਕਰਨ ਵਾਸਤੇ ਮੁੱਲਾਂ ਚੱਲਿਆ, ਸਾਰਾ ਸ਼ਹਿਰ ਭੱਜ ਕੇ ਚੱਲਿਆ ਕਿ ਭੂਤ ਵੜਿਆ ਹੋਇਆ ਉਹਨਾਂ ਦਾ ਨਿਕਲੇਗਾ ਹੁਣ ਦੇਖੀਏ। ਇਉਂ ਜਦੋਂ ਮਹਾਰਾਜ ਸਾਹਿਬ ਦੇ ਪਾਸ ਆਏ ਉੱਥੇ ਬੱਤੀ ਲੈ ਕੇ ਮੁੱਲਾਂ ਨੇ ਗੁਰੂ ਸਾਹਿਬ ਦੀ ਨਾਸਾਂ ਨੂੰ ਧੂੰਆਂ ਦਿੱਤਾ, ਗੁਰੂ ਸਾਹਿਬ ਦੀ ਸਮਾਧ ਲੱਗੀ ਹੋਈ ਸੀ, ਸਮਾਧ ਖੋਲ੍ਹ ਕੇ ਗੁਰੂ ਸਾਹਿਬ ਜੀ ਨੂੰ ਬਚਨੇ ਕੀਤੇ। ਉਸ ਵੇਲੇ ਮੁੱਲਾ ਕਹਿੰਦਾ ਬੜਾ ਭਾਰੀ ਭੂਤ ਬੋਲਦਾ, ਉਸ ਨੂੰ ਭਰਮ ਪੈ ਗਿਆ ਵੀ ਭੂਤ ਹੀ ਮੈਂ ਕੱਢਦਾ। ਫਿਰ ਉਹ ਲੋਕ ਫਿਰ ਉਹਨੂੰ ਚੰਬਾ ਵੇਖਣ ਵੀ ਮੁੱਲਾ ਕੱਢਦਾ, ਗੁਰੂ ਸਾਹਿਬ ਨੇ ਅੱਖਾਂ ਖੋਲ ਕੇ ਵੇਖਿਆ ਵੀ ਇਹ ਕਿਸ ਪ੍ਰਕਾਰ ਲੋਕ ਇਕੱਠੇ ਹੋਏ ਹੈ। ਉਸ ਵੇਲੇ ਸ਼ਬਦ ਉਚਾਰ ਕੇ ਮੁੱਲਾ ਨੂੰ ਵੀ ਸ਼ਾਂਤ ਬਖਸ਼ ਦਿੱਤੀ ਸੀ, ਇਉਂ ਬਖਸ਼ਿਸ਼ ਕੀਤੀ ਇਹ ਸ਼ਬਦ ਦੀ।
ਮਾਰੂ ਮਹੱਲਾ ਪਹਿਲਾ, ਕੋਈ ਆਖੇ ਭੂਤ ਨਾ।
ਸਤਿਗੁਰੂ ਸਾਹਿਬ ਜੀ ਕਹਿੰਦੇ ਕੋਈ ਸਾਨੂੰ ਕਹਿੰਦਾ ਭੂਤ ਚਿੰਬੜਿਆ ਹੋਇਆ ਹੈ, ਇਹਨਾਂ ਨੂੰ ਭੂਤ ਲੱਗਾ ਹੋਇਆ ਹੈ।
ਤੂੰ ਕਹੇ ਬੇਤਾਲਾ,
ਕੋਈ ਕਹਿੰਦਾ ਗੁਰੂ ਸਾਹਿਬ ਨੂੰ ਬਤਾਲ ਦਿਓ ਹੁੰਦੇ ਹੈ, ਜਿਹੜੇ ਲੰਮੀ ਉਮਰ ਵਾਲੇ ਹੁੰਦੇ ਹੈ ਇੱਛਾ ਨਾਲ ਪਲਟ ਕੇ ਦੇਹਾਂ ਬਣਾ ਲੈਂਦੇ ਹੈ, ਕੋਈ ਕਹਿੰਦੇ ਬਤਾਲ ਲੱਗਾ ਹੋਇਆ ਇਹ ਬਤਾਲ ਆਦਿਕ। ਸਾਧ ਸੰਗਤ ਜੀ ਬਤਾਲ ਆਦਿਕਾਂ ਦੇ ਵਿਕਰਮਾਜੀਤ ਦੇ ਚੁਟਕਲਿਆਂ ਦੇ ਵਿੱਚ ਪ੍ਰਸੰਗ ਆਉਂਦੇ ਕਿ ਫਲਾਨਾ ਬਤਾਲ ਬੋਲਿਆ, ਫਤਾਨਾ ਬਤਾਲ ਬੋਲਿਆ, ਬੇਤਾਲ ਨਾ ਦੇਵ ਦਾ ਹੈ। ਇਹ ਭੂਤਾਂ ਨਾਲੋਂ ਵੱਡੀ ਬਲ ਵਾਲੇ ਹੁੰਦੇ ਹੈ, ਜਾਤੀ ਇਹਨਾਂ ਦੀ ਦੇਵ ਜਾਤੀ ਕਹਾਉਂਦੇ ਹੈ। ਕੋਈ ਬੇਤਾਲ ਨਾ ਇੱਛਾ ਦੇ ਨਾਲ ਦੇਹਾਂ ਨੂੰ ਬਦਲ ਲੈਣ ਵਾਲੇ ਜਿਵੇਂ ਸ਼ਹੀਦ ਹੈ, ਇਸੇ ਪ੍ਰਕਾਰ ਬਤਾਲ ਹੁੰਦੇ ਪਰ ਉਹ ਪਵਿੱਤਰ ਹੁੰਦੇ ਹਨ, ਸ਼ਹੀਦ ਪਵਿੱਤਰ ਹਨ, ਜੋ ਅੰਮ੍ਰਿਤਧਾਰੀ ਹਨ ਉਹ ਸ਼ਹੀਦ ਹਨ। ਇਸ ਪ੍ਰਕਾਰ ਕੋਈ ਬਤਾਲਾ ਦੱਸਦਾ ਹੈ,
ਕੋਈ ਆਖੇ ਆਦਮੀ
ਅਤੇ ਕੋਈ ਕਹਿੰਦਾ ਇਹ ਆਦਮੀ ਹੈ।
ਨਾਨਕ ਵਿਚਾਰਾ,
ਸ੍ਰੀ ਗੁਰੂ ਨਾਨਕ ਦੇਵ ਜੀ ਵਿਚਾਰੇ ਗਰੀਬ, ਇਹ ਤਾਂ ਉਹੀ ਹਨ ਜੋ ਮੋਦੀ ਖਾਨੇ ਨੂੰ ਚਲਾ ਕੇ ਲੱਖਾਂ ਜੀਆਂ ਦਾ ਕਲਿਆਣ ਕਰਦੇ ਸਨ, ਇਉਂ ਵਿਚਾਰ ਪੂਰਵਕ ਕਹਿੰਦੇ ਹਨ। ਕੋਈ
ਭਾਇਆ ਦੀਵਾਨਾ ਸਾਹਕਾਰ,
ਗੁਰੂ ਸਾਹਿਬ ਜੀ ਕਹਿੰਦੇ ਨੇ ਅਸੀਂ ਭਾਈ ਠੀਕ ਤੁਹਾਡੀ ਨਿਗਾਹ ਚ ਦੀਵਾਨੇ ਹੋ ਗਏ ਹਾਂ, ਮਸਤਾਨੇ ਹੋ ਗਏ ਹਾਂ, ਪਰ ਸਾਹਕਾਰ ਅਕਾਲ ਪੁਰਖ ਦੀ ਪ੍ਰਾਪਤੀ ਵਾਸਤੇ ਅਸੀਂ ਮਸਤ ਹੋਏ ਹਾਂ।
ਨਾਨਕ ਬੌਰਾਨਾ,
ਠੀਕ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਾਨੂੰ ਲੋਕ ਬੌਰਾਨਾ ਕੌੜਾ ਕਹਿੰਦੇ ਹੈ, ਬੌਰਾਨਾ ਮਸਤ ਹੋ ਗਿਆ, ਦੀਵਾਨਾ ਹੋ ਗਿਆ ਹੈ, ਪਰ ਅਸੀਂ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਦੀਵਾਨੇ ਹੋਏ ਹਾਂ। ਦੁਨੀਆਂ ਵੱਲੋਂ ਭਾਵੇਂ ਦੁਨੀਆਂ ਨੂੰ ਬੌਰਾਨਾ ਸਮਝਿਆ, ਪਰ ਦੁਨੀਆਂ ਹੀ ਅਸਲ ਚ ਹਉਮੈ ਕਰਕੇ ਕਮਲੀ ਹੋ ਰਹੀ ਹੈ।
ਹਰ ਬਿਨ ਅਵਰ ਨਾ ਜਾਣ,
ਇਹ ਲੋਕੋ ਸਾਨੂੰ ਤੁਸੀਂ ਬੌਰਾਨਾ ਕਹਿੰਦੇ ਹੋ, ਕਮਲਾ ਹੋਇਆ ਕਹਿੰਦੇ ਹੋ, ਅਸੀਂ ਤਾਂ ਹਰ ਬਿਨ ਅਵਰ ਨਾ ਜਾਣਾ, ਪਰਮੇਸ਼ਰ ਤੋਂ ਬਿਨਾਂ ਹੋਰ ਜਾਣਿਆ ਹੀ ਨਹੀਂ ਕੁਝ। ਇਸ ਪ੍ਰਕਾਰ ਦੇ ਦੀਵਾਨੇ ਹੋਏ ਹੈ, ਜਿਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਚੌਥੇ ਪਾਤਸ਼ਾਹ ਨੂੰ ਕਿਹਾ ਹੈ, ਹਰ ਦਰਸ਼ਨ ਕੇ ਜਨ ਨਾਨਕ ਕਹੋ ਨਾਨਕ ਮੈਂ ਪਿਆ ਦੀਵਾਨਾ, ਹਰ ਦਰਸ਼ਨ ਕਹਿ ਤਾਈ
ਰਹਾਉ,
ਨਾਨਕ ਵਿਚਾਰਾ ਪਿਆ ਦੀਵਾਨਾ, ਹਰ ਦਰਸ਼ਨ ਕਹਿ ਤਾਈ
ਰਹਾਉ, ਤਉ ਦੀਵਾਨਾ ਜਾਣੀਏ।
ਹੁਣ ਦੀਵਾਨੇ ਮਸਤਾਨੇ ਦੇ ਲੱਛਣ ਕਰਦੇ ਹਨ ਗੁਰੂ ਸਾਹਿਬ ਜੀ, ਕਹਿੰਦੇ ਭਾਈ ਤਾਂ ਦੀਵਾਨਾ ਮਸਤਾਨਾ ਜਾਣਿਆ ਜਾ ਸਕਦਾ ਹੈ,
ਜਾਂ ਭੈ ਦੀਵਾਨਾ।
ਇਹ ਅਸਲੀ ਦੀਵਾਨਾ ਮਸਤਾਨਾ ਕੌਣ ਹੈ? ਜਿਹੜਾ ਭੈ ਧਾਰ ਕੇ ਵਾਹਿਗੁਰੂ ਦਾ ਮਸਤ ਹੋਵੇ ਦੁਨੀਆਂ
ਚੋਂ,
ਉਹ ਇਹੋ ਜਿਹਾ ਦੀਵਾਨਾ ਮਸਤਾਨਾ ਹੋਣਾ ਚਾਹੀਦਾ ਹੈ, ਇੱਕ ਸਾਹਿਬ ਅਕਾਲ ਪੁਰਖ ਤੋਂ ਬਗੈਰ
ਦੂਜਾ ਅਵਰ ਨਾ ਜਾਣੇ,
ਦੂਸਰਾ ਹੋਰ ਕਿਸੇ ਨੂੰ ਕੋਈ ਜਾਣੇ ਹੀ ਨਾ, ਔਰ ਅਸਥਾਨਤ ਇੱਕ ਪਰਮੇਸ਼ਵਰ ਦੇ ਨਾਲ ਹੀ ਪਿਆਰ ਹੋਵੇ,
ਤਾਂ ਦੀਵਾਨਾ ਜਾਣੀਏ।
ਤਾਂ ਵੀ ਇਸ ਪ੍ਰਕਾਰ ਦੀਵਾਨਾ ਮਸਤਾਨਾ ਜਾਣਿਆ ਜਾ ਸਕਦਾ ਹੈ,
ਜਾਂ ਏਕਾਕਾਰ ਕਮਾਏ,
ਜੇ ਇੱਕ ਪਰਮੇਸ਼ਰ ਦੀ ਭਗਤੀ ਰੂਪ ਕਾਰ ਕਮਾਉਣਾ ਕਰੇ, ਕਟਹਿਲ ਕਰੇ, ਕਿਹਦਾ ਸੇਵਨ ਭਜਨ ਕਰੇ,
ਹੁਕਮ ਪਛਾਣ ਖਸਮ ਕਾ,
ਬਾਲਕ ਅਕਾਲ ਪੁਰਖ ਦਾ ਕੀ ਹੁਕਮ ਹੈ, ਗੁਰਮੁਖ ਨਾਮਦਾਨ ਇਸ਼ਨਾਨ ਪਛਾਣਨਾ ਕਰੇ,
ਜੀ ਅਵਰ ਸਿਆਣਪ ਕਾ,
ਹੋਰ ਜਿਹੜੀ ਦੁਆਇਤ ਵਾਲੀ ਸਿਆਣਪ ਉਹ ਕਿਸ ਵਾਸਤੇ ਕਰਨੀ ਹੈ, ਸਾਰੀ ਅਵਰਨ ਵਾਲੀ ਹੈ, ਉਹਨੂੰ ਤਿਆਗ ਦੇਵੇ ਅੰਦਰੋਂ,
ਤਾਂ ਦੀਵਾਨਾ ਜਾਣੀਏ।
ਤਾਂ ਵੀ ਭਾਈ ਦੀਵਾਨਾ ਮਸਤਾਨਾ ਮਹਾਰਾਜ ਦਾ ਪਿਆਰਾ ਜਾਣੀਦਾ ਹੈ, ਦੇਵ ਪਰਮੇਸ਼ਰ ਨੂੰ ਹਿਰਦੇ ਚ ਆਨਾ ਲਿਆਉਣ ਵਾਲਾ,
ਜਾਂ ਸਾਹਿਬ ਧਰੇ ਪਿਆਰ,
ਜੇ ਸਾਹਿਬ ਮਾਲਕ ਵਿੱਚ ਪਿਆਰ ਰੱਖਣਾ ਕਰੇ,
ਮੰਦਾ ਜਾਣੇ ਆਪ ਕਾ,
ਇਉਂ ਕਰੇ ਆਪਣੇ ਆਪ ਨੂੰ ਨੀਵਾਂ ਜਾਣੇ ਕਿ ਮੈਂ ਸਭ ਔਗੁਣ ਮੈਂ ਗੁਣ ਨੀ, ਕੋਈ ਆਪਣੇ ਆਪ ਨੂੰ ਮੰਦਾ ਜਾਣੇ,
ਅਵਰ ਭਲਾ ਸੰਸਾਰ,
ਹੋਰ ਜਿੰਨਾ ਸਾਰਾ ਸਾਰੇ ਨੂੰ ਭਲਾ ਕਰਕੇ ਸਮਝੇ, ਤਾਂ ਭਾਈ ਦੀਵਾਨਾ ਜਾਣਿਆ ਜਾ ਸਕਦਾ, ਮਸਤਾਨਾ ਜਾਣਿਆ ਜਾ ਸਕਦਾ। ਜੇ ਆਪ ਨੂੰ ਹੀ ਚੰਗਾ ਮੰਨੀ ਬੈਠਾ, ਲੋਕਾਂ ਨੂੰ ਮੰਦੇ ਸਮਝਦਾ, ਤਾਂ ਉਹ ਪਾਗਲ ਹੀ ਹੈ, ਉਹ ਦੀਵਾਨਾ ਮਸਤਾਨਾ ਨਹੀਂ ਹੈ ਪਰਮੇਸ਼ਵਰ ਦਾ। ਇਹੋ ਜਿਹਾ ਜੀਵਨ ਹੋਣਾ ਚਾਹੀਦਾ ਹੈ, ਫਿਰ ਪੜ੍ਹੋ ਇੱਥੋਂ ਕੋ, ਮੰਦਾ ਜਾਣ,
ਮੰਦਾ ਜਾਣ ਆਪ ਕਹੋ, ਅਵਰ ਭਲਾ ਸੰਸਾਰ,
ਮੰਦਾ ਤੇ ਭਲਾ ਜੋ ਸੰਸਾਰ ਹੈ, ਚੰਗਾ ਤੇ ਮੰਦਾ, ਇਹ ਆਪਣਾ ਆਪ ਰੂਪ ਆਤਮਾ ਕਰਕੇ ਜਾਣੇ। ਇਸ ਪ੍ਰਕਾਰ ਭਾਈ ਦੀਵਾਨਾ ਮਸਤਾਨਾ ਹੋ ਸਕਦਾ, ਸਾਰਿਆਂ ਦੇ ਵਿੱਚ ਆਪਣੇ ਆਤਮਾ ਨੂੰ ਸਮਝੇ, ਤਮੋ ਗੁਣ ਕਰਕੇ ਮੰਦੇ ਹੋ ਰਹੇ ਹੈ, ਰਜੋ ਗੁਣ ਕਰਕੇ ਚਲਾਕ ਹੋ ਰਹੇ ਹੈ, ਸਤੋ ਗੁਣ ਕਰਕੇ ਨਰਮ ਹੋ ਰਹੇ ਹੈ, ਆਪਣਾ ਆਤਮਾ ਜਾਣਨਾ ਕਰੇ। ਇਸ ਪ੍ਰਕਾਰ ਚੰਗੇ ਤੇ ਮੰਦਿਆਂ ਦੇ ਅੰਦਰ ਸਾਰਿਆਂ 'ਚ ਬ੍ਰਹਮ ਰੂਪ ਆਪਣਾ ਜਾਣਨਾ ਕਰੇ, ਸਾਰਾ ਸੰਸਾਰ ਜਿੰਨਾ ਹੈ ਭਲਾ, ਇਸ ਪ੍ਰਕਾਰ ਵਾਹਿਗੁਰੂ ਨਾਲ ਪਿਆਰ ਕਰਕੇ ਮਸਤਾਨਾ ਹੋ ਸਕਦਾ। ਇਹ ਵਾਹਿਗੁਰੂ ਸਾਹਿਬ ਜੀ ਨੇ ਜਦੋਂ ਕਹੇ ਫੇਰ ਕਾਜੀ ਨੂੰ ਉਸ ਵੇਲੇ ਹਜ਼ੂਰ ਨੂੰ ਬਚਨ ਕਹੇ ਤਿਰਗਤ ਨਾ ਦਾ ਜੀਵ ਹੈ ਜੀ ਲਿਖ ਲਿਖ ਵੇਚੇ ਨਾ ਖੇਤੀ ਜਿਨਕੀ ਉਜੜੇ ਖਲਵਾਰੇ ਕਿਆ ਥਾਂ। ਇਹ ਵਾਕ ਕਹਿ ਕੇ ਉਸ ਮੁੱਲਾ ਨੇ ਗੁਰੂ ਸਾਹਿਬ ਦੇ ਚਰਨ ਪਕੜ ਲਏ। ਨਵਾਬ ਨੂੰ ਆ ਕੇ ਕਿਹਾ ਕਿ ਗੁਰੂ ਮਹਾਰਾਜ ਸਾਹਿਬ ਤਾਂ ਸਭ ਸ਼ਕਤੀਆਂ ਦੇ ਸਹਿਤ ਹੈ, ਉਹਨਾਂ ਨੂੰ ਕਹਿੰਦੇ ਜਿਹੜੇ ਭੂਤਨਾ ਹੈ ਇਹ ਝੂਠੀ ਗੱਲ ਹੈ। ਉਸ ਵੇਲੇ ਗੁਰੂ ਮਹਾਰਾਜ ਸਾਹਿਬ ਨੂੰ ਨਵਾਬ ਨੇ ਕਿਹਾ ਮਹਾਰਾਜ ਦਰਸ਼ਨ ਦਿਓ। ਹਜ਼ੂਰ ਆਏ ਉਸ ਵੇਲੇ, ਜਦੋਂ ਖੜ ਗਏ ਉਸ ਵੇਲੇ ਨਵਾਬ ਨੇ ਕਿਹਾ ਕਿ ਮਹਾਰਾਜ ਤੁਸੀਂ ਮੋਦੀ ਖਾਨਾ ਫੇਰ ਸਾਂਭ ਲਓ। ਮਹਾਰਾਜ ਕਹਿੰਦੇ ਨਹੀਂ ਹੁਣ ਨੀ ਮੋਦੀ ਖਾਨਾ ਕਰਨਾ। ਉਸ ਵੇਲੇ ਉਹਨੇ ਕਿਹਾ ਮਹਾਰਾਜ ਜਿਹੜੇ ਬਚਨ ਹੈ ਫੇਰ ਅੱਗੇ ਜੇ ਹਿੰਦੂ ਤੇ ਮੁਸਲਮਾਨ ਕੋਈ ਸਮਝਦੇ ਹੋ ਤਾਂ ਤੁਸੀਂ ਮੇਰੇ ਨਾਲ ਨਵਾਜ਼ ਪੜੋ। ਕਹਿੰਦੇ ਜਿੱਥੇ ਚੱਲਣਾ ਚੱਲ ਰਹੋ, ਇਹ ਅੰਤਰਜਾਮੀ ਗੁਰਦੁਆਰਾ ਜਿੱਥੇ ਹੈ ਇੱਥੇ ਨਵਾਬ ਨਵਾਜ਼ ਪੜ੍ਹਨ ਵਾਸਤੇ ਜਾਮਾ ਮਸਜਿਦ ਵਿੱਚ ਆਇਆ ਸੀ, ਨਾਲ ਕਾਜੀ ਸੀ। ਇਹ ਜੋ ਨਵਾਜ਼ ਪੜ੍ਹਦੇ ਰਹੇ ਗੁਰੂ ਸਾਹਿਬ ਜੀ ਖੜੋਤੇ ਰਹੇ, ਜਿਸ ਵਕਤ ਖੜੋਤੇ ਰਹੇ ਸਤਿਗੁਰੂ ਜੀ, ਉਸ ਵੇਲੇ ਕਾਜੀ ਨੇ ਕਿਹਾ ਤੁਸੀਂ ਨਵਾਬ ਸਾਹਿਬ ਦੇ ਨਾਲ ਨਵਾਜ਼ ਕਿਉਂ ਨਹੀਂ ਪੜ੍ਹੀ? ਹਜ਼ੂਰ ਕਹਿਣ ਲੱਗੇ ਕਾਜੀਆ ਨਵਾਬ ਤਾਂ ਕੰਧਾਰ ਵਿੱਚ ਘੋੜੇ ਖਰੀਦਦਾ ਸੀ, ਅਸੀਂ ਨਵਾਜ਼ ਕੀ ਇੰਨਾ ਪੜ੍ਹੀਏ? ਮਨ ਤਾਂ ਇੰਨਾ ਚੰਚਲ ਸੀ ਇਸ ਦਾ, ਉਸ ਵੇਲੇ ਇੱਕ ਖਿਨ ਵੀ ਘੋੜੇ ਮਨ ਨਹੀਂ ਟਿਕਾਇਆ, ਘੋੜੇ ਖਰੀਦਣ 'ਚ ਲੱਗਾ ਰਿਹਾ। ਐਵੇਂ ਝੂਠੇ ਵੇਸ ਬਣਾ ਕੇ ਨਵਾਜੀ ਬਣਿਆ ਹੋਇਆ ਸੀ, ਮਨ ਟਿਕਾਏ ਬਿਨਾਂ ਕਿਵੇਂ ਹੋ ਸਕਦਾ? ਫਿਰ ਕਾਜੀ ਕਹਿੰਦਾ ਮੈਂ ਤਾਂ ਠੀਕ ਪੜ੍ਹੀ ਸੀ। ਮਹਾਰਾਜ ਕਹਿੰਦੇ ਚੰਗਾ, ਤੂੰ ਆਪਦਾ ਪੜਦਾ ਵੀ ਭਾਈ ਜ਼ਾਹਰ ਕਰਿਆ ਚਾਹੁੰਦਾ, ਤੂੰ ਵਛੇਰੀ ਸਾਂਭਦਾ ਸੀ, ਉਸ ਵੇਲੇ ਟੋਏ 'ਚ ਨਾ ਡਿੱਗ ਪਵੇ, ਵਛੇਰੀ ਤੇਰੀ ਘੋੜੀ ਨੂੰ ਦਿੱਤੀ ਹੈ। ਇਹ ਸੁਣ ਕੇ ਕਹਿਣ ਲੱਗਾ ਮੈਂ ਕਾਹਨੂੰ? ਨਵਾਬ ਕਹਿੰਦਾ ਦੱਸ ਤੇਰੇ ਘਰ ਘੋੜੀ ਸੂਈ ਹੈ ਕਿ ਨਹੀਂ? ਕਿ ਹਾਂ ਜੀ ਸੂਈ ਹੈ। ਇਹ ਟੋਆ ਹੈਗਾ ਕਿ ਨਹੀਂ? ਹਾਂ। ਫਿਰ ਇਹ ਕਿ ਤੇਰੇ ਮਨ ਦਾ ਜਾਣਾ ਕੀ ਔਖਾ ਮਨ ਪਿਆ? ਸਾਰੇ ਲੋਕ ਹੱਸਣ ਲੱਗ ਗਏ ਉਸ ਵੇਲੇ। ਗੁਰੂ ਮਹਾਰਾਜ ਸਾਹਿਬ ਨੇ ਉਸ ਵੇਲੇ ਪੰਜ ਨਵਾਜਾਂ ਵਕਤ ਪਾਜ ਪੰਜਾਂ ਪੰਜੇ ਨਾਂ ਇਹ ਨਵਾਬ ਨੂੰ ਉਪਦੇਸ਼ ਦਿੱਤਾ। ਫਿਰ ਨਵਾਬ ਨੇ ਚਰਨ ਪਕੜ ਲਏ ਕਿ ਮਹਾਰਾਜ ਮੇਰੇ ਕੋਲ ਰਹਿੰਦਿਆਂ ਨੇ ਇੰਨਾ ਚਿਰ ਆਪ ਮੋਦੀਖਾਨਾ ਕੀਤਾ, ਮੈਨੂੰ ਖਾਲੀ ਨਾ ਛੱਡੋ, ਮੇਰੇ ਤੇ ਮਿਹਰ ਕਰੋ। ਉਸ ਵੇਲੇ ਗੁਰੂ ਸਾਹਿਬ ਜੀ ਨੇ ਇਹਦੇ ਮਨ ਨੂੰ ਟਿਕਾ ਕੇ ਸ਼ਾਂਤੀ ਬਖਸ਼ੀ ਸੀ। ਕਿਉਂ ਬਖਸ਼ੀ ਕੀਤੀ ਸੀ? ਸਾਧ ਸੰਗਤ ਜੀ, ਇਹ ਸੁਲਤਾਨਪੁਰ ਸਾਹਿਬ ਵਿੱਚ ਜਗਤ ਦੇ ਉਧਾਰ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਨੇ ਕੌਂਚ ਕੀਤੇ ਹਨ। ਇਉਂ ਮੰਦੇ ਚੰਗੇ ਅੰਦਰ ਪਰਮੇਸ਼ਰ ਦੀ ਜੋਤ ਨੂੰ ਜਾਣ ਕੇ ਤਾਂ ਭਾਈ ਮਸਤਾਨਾ ਹੋ ਸਕਦਾ। ਇਸ ਪਵਿੱਤਰ ਸ਼ਬਦ ਵਿੱਚ ਸਤਿਗੁਰਾਂ ਨੇ ਉਚਾਰਨ ਕੀਤਾ ਹੈ,
ਤਉ ਦੀਵਾਨਾ ਜਾਣੀਐ ਜਾਂ ਸਾਹਿਬ ਧਰੇ ਪਿਆਰ, ਅਨੰਤ ਨਾਨਕ ਆਸਰ ਰੱਖੇ।